चिंता नहीं छड़ती दृष्टि नूं हर वेले कोई ना कोई चिंता लगी रहिंदी है कि मैं उदासी साधु हो जावां गृहस्त ना करां वो कहिंदे तेरे च अहंकार आ जाऊगा फिर वो कई जिहड़े भी कर्म कांड करेगा ना जीआं दे जंजार ने तेरे गल च आसा मनसा बंधनी भाई कर्म कर्म बंधकारी नाम जपण तों बगैर जो भी तू दुनिया च काम करेगा वो तेरा बंधन है तुम्हारा मरण जवन जीवन नहीं छुटेगा भाएं दुनिया दे तू देश दी सेवा कर लै हस्पतालां च सेवा कर लै तेनू अच्छी जीवन मिल जू फल मिलू ते फल लैण लई तू मुड़ के फिर जम्मे मरे इस करके छुटकारा नहीं होना तेरा फिर वो कहंदे भी एक इलाज है इहदा वो महाराज तेरे अखीर ते दसदे पहला कहंदे ये भी निवेलना भी गृहस्थ च की हुंदा वै
ग्रस्त में चिंत उदास ग्रस्त में चिंत उदास
कारम कर पातशाह कमाल की लाइन लिखते इन सारिया का इलाज लिखते भाई एको चीज है वो की है
प्रभु कृपा प्रभु कृपा मन वसिया
गुरमुखे तू फिर गुरु नानक की कृपा नाल ओदे थ्रू गुरु दे थ्रू आ जिहड़ी माया ने इहदे उत्तों दी तर जाएगा विचे माया पाया पसंदियां खलंदियां पलंदियां खबंदियां विचे हो जाएगी मुक्त कोई गृहस्थ छड्डण दी लोड़ नहीं है किते भौण दी लोड़ नहीं है तीर्थां ते जाण दी किते गुरुद्वारियां ते जाण दी लोड़ नहीं है असल काम की करना है
प्रभु कृपा
कोई करन वाला किसी जान की लोड़ नहीं है अठो पैर वस जड़ा होंगा ना ओदिया पिछड़िया लत्तां बन दे दियां उत्ते पहला भार लग के ना चंगी तरह छत फेर पिछड़िया लत्तां खोलते नहीं कि वह दलत्ते बड़े मारदा लगन दिंदा ही नहीं उत्ते ਇਸ ਤਰ੍ਹਾਂ ਜੇ ਮਨ ਨੂੰ 24 ਘੰਟੇ ਖੁੱਲਾ ਛੱਡ ਦੋਗੇ ਤੇ ਅੰਗਰੇਜ਼ੀ ਚ ਬਰੇਜ ਆਉਂਦੀ ਹੈ ਆਈਡਲ ਬਰੇਨ ਇਜ਼ ਦੀ ਡੈਵਲਸ ਵਰਕਸ਼ਾਪ ਕਿੰਨੇ ਕੁਛ ਨਾ ਕੁਛ ਪੁਆੜੇ ਪਾਉਂਦੇ ਰਹਿਣਾ ਜੇ ਖੁੱਲੇ ਛੱਡ ਦੋਗੇ ਜੇ ਸੁੱਤੇ ਉੱਠਦੇ ਸਾਰੀ ਨੂੰ ਨਾਮ ਪਾਣੀ ਨਾਲ ਲੱਦ ਦੋਗੇ ਨਾ ਸਾਰਾ ਦਿਨ ਲੱਦੀ ਰੱਖੋਗੇ ਨਾਮ ਪਾਣੀ ਨਾਲ ਇਹ ਪਛੰਡੇ ਘੱਟ ਮਾਰੂ ਬਾਹਰ ਜਾਓ ਇਸ ਕਰਕੇ ਇਹ ਮਨ ਫੁੱਟ ਹਰ ਇਹਦਾ ਵਿਸ਼ਵਾਸ ਨੀ ਕਰਨਾ ਮਰਜ ਲਿਖਦੇ ਮਨ ਫੁੱਟ ਹਰ ਭੜਥੂ ਪਾ ਦੇਗਾ ਘੜੀ ਚ ਤੂੰ ਟਿਕਣਾ ਹੀ ਨਹੀਂ ਹੈ ਇਸ ਕਰਕੇ ਸੁਣਦੇ ਉਸਦੇ ਸਾਰੀ ਸ਼ਬਦ ਦੀ ਕਮਾਈ ਚ ਲੱਗ ਜਾਏ ਬੰਦਾ ਜੇ ਨਹਾਉਣ ਧੋਣ ਵੀ ਚਲੇ ਗਏ ਜਾਂ ਹੋਰ ਕੰਮ ਕਰਦੇ ਇਹਨੇ ਫਿਰ ਵਿਹਲਾ ਹੋ ਜਾਣਾ ਮਾਰਗ ਕਹਿੰਦੇ ਸੁਣਦੇ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਕਰੇ ਸੁੱਤੇ ਜਦੋਂ ਜਾਗ ਖੁੱਲ ਜੇ ਉਸ ਵੇਲੇ ਅਭਿਆਸ ਸ਼ੁਰੂ ਕਰਦੇ ਸੱਚੇ ਪਾਤਸ਼ਾਹ ਦੇ ਸੱਚੇ ਸ਼ਬਦ ਦਾ ਇਹਨੂੰ ਲੱਗੀ ਰੱਖੇ ਸਾਰਾ ਦਿਨ ਫਿਰ ਬਾਣੀ ਚ ਬਾਣੀ ਵੱਲੋਂ ਥੱਕ ਜੇ ਨਾਮ ਵੱਲ ਜੋੜਦੇ ਨਾਮ ਵੱਲੋਂ ਹਟੇ ਬਾਣੀ ਵੱਲ ਜੋੜਦੇ ਤਾਂ ਫਿਰ ਉਹ ਜ਼ਿਆਦਾ ਇਹ ਬਾਹਰ ਨਹੀਂ ਫਿਰਨ ਹਟ ਜਾਓ ਕਿਉਂਕਿ ਮਹਾਰਾਜ ਕਹਿ ਰਹੇ ਨੇ ਇਹਦਾ ਵਿਸ਼ਵਾਸ ਨਹੀਂ ਕਦੀ ਵੀ ਕਰਨਾ ਕਈ ਵਾਰੀ ਐਸਾ ਹੋ ਜਾਂਦਾ ਹੈ ਅਭਿਆਸੀ ਜਨ ਦੀ ਹਾਲਤ ਉਹ ਕਹਿੰਦਾ ਖਰੇ ਮੈਂ ਮਨ ਨੂੰ ਜਿੱਤ ਲਿਆ ਮਾਰ ਲਿਆ ਉਹ ਹਾਲਤ ਐਸੀ ਨਹੀਂ ਹੁੰਦੀ ਇਹਦਾ ਵਿਸ਼ਵਾਸ ਨਹੀਂ ਕਰਨਾ ਮਹਾਰਾਜ ਕਹਿ ਰਹੇ ਨੇ ਕਿ ਕਈ ਵਾਰੀ ਤਾਜ਼ਾ ਮੋਇਆ ਹੁੰਦਾ ਕਈ ਵਾਰੀ ਲੇਕਿਨ ਥੋੜੇ ਦਿਨਾਂ ਬਾਅਦ ਤੁਸੀਂ ਦੇਖੋਗੇ ਐਸਾ ਉਲਟਾ ਕੇ ਤੁਹਾਨੂੰ ਮਾਰੇਗਾ ਕਈ ਦਿਨ ਫਿਰ ਤੁਹਾਡਾ ਨਾਮ ਜਪੋਗੇ ਜੀ ਨਹੀਂ ਕਰੂਗਾ ਕਿਉਂਕਿ ਅਸੀਂ ਵਸ ਨਹੀਂ ਆਇਆ ਇੱਕ ਬੜਾ ਦ੍ਰਿਸ਼ਟਾਂਤ ਦਿੰਦੇ ਆ ਸਾਧੂ ਜਨ ਤੇ ਇੱਕ ਬੰਦਾ ਨਾ ਦਰਖਤ ਦੀ ਟਹਿਣੀ ਤੇ ਜਿਹਦੇ ਤੇ ਬੈਠਾ ਸੀ ਉਹਦੇ ਤੇ ਆਰੀ ਫੇਰ ਰਿਹਾ ਉਹ ਥੱਲਿਓਂ ਕੋਈ ਵਿਚਾਰਾ ਸਿਆਣਾ ਸੀ ਉਹ ਨਾ ਗਿਆ ਮੂਰਖਾ ਜਿਹੜਾ ਡਾਣਾ ਵੱਢ ਰਿਹਾ ਤੂੰ ਉਹਦੇ ਤੇ ਬੈਠਾ ਤੂੰ ਥੋੜੀ ਚੱਕਰਵਾਤ ਡਿੱਗ ਕੇ ਮਰ ਜਾਏਗਾ ਉਹਨੂੰ ਬਹੁਤਾ ਹੀ ਮੂਰਖ ਸੀ ਕਿਉਂਕਿ ਸਾਰਿਆਂ ਤੋਂ ਉੱਤੇ ਮਹਾਰਾਜ ਨਾਲ ਜਿਹੜੀ ਇੱਕ ਤੇ ਜਪ ਦੀ ਪੌੜੀ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਦੂਸਰੇ ਬੰਨੇ ਸਭ ਤੋਂ ਟੀਸੀ ਤੇ ਮੂਰਖ ਚਾੜੇ ਉਹ ਪਹਿਲਾਂ ਸ਼ੁਰੂ ਵਿੱਚ ਹੁੰਦੀ ਅਸੰਖ ਮੂਰਖਾਂਤ ਕੋ ਤੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਹੋ ਗੁਰੂ ਮਹਾਰਾਜ ਦੀ ਬਾਣੀ ਚ ਮੂਰਖ ਉਹਨੂੰ ਕਿਹਾ ਜਿਹੜਾ ਨਾਮਦ ਨਾ ਆਵੇ ਤੇ ਇਸ ਫਲਾਸਫੀ ਨੂੰ ਕਹੇ ਕਿ ਐਵੇਂ ਬੱਕਰੀਆਂ ਨੂੰ ਮੂੰਹ ਮਾਰਨਾ ਹੈ ਮਕੈਨੀਕਲ ਰੈਪੀਟੇਸ਼ਨ ਹੈ ਤੋਤਾ ਰਟਣੀ ਹੈ ਇਹਦੇ ਚ ਕੀ ਮਿਲ ਜਾਣਾ ਉਹ ਮਹਾਰਾਜ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਉਹ ਮੂਰਖਾਂ ਦਾ ਕੈਪਟਨ ਹੈ ਉਸ ਲੀਡਰ ਹੈ ਟੀਮ ਦਾ ਰਿੰਗ ਲੀਡਰ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਮਹਾਰਾਜ ਦੀ ਜਪ ਬਾਣੀ ਵੀ ਆਉਂਦਾ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਉਹ ਮਹਾਰਾਜ ਕਹਿੰਦਾ ਜਿਹੜਾ ਨਾਮ ਨੀ ਨਾ ਬੋਲਦਾ ਮੂੰਹ ਨਾ ਤੇ ਹੋਰ ਹੀ ਵਿਗਾੜ ਰੱਬ ਦੇ ਨਾਮ ਤੋਂ ਬਗੈਰ ਜਿੰਨੀਆਂ ਗੱਲਾਂ ਉਹ ਬੋਲ ਵਿਗਾੜ ਹੈ ਬੜੀ ਠੇਠ ਪੰਜਾਬੀ ਕਹਿੰਦੇ ਜੇ ਕੋ ਆਖੇ ਬੋਲ ਵਿਗਾੜ ਮਹਾਰਾਜ ਕਹਿੰਦੇ ਤੇ ਸਾਰਿਆਂ ਤੋਂ ਮੂਰਖ ਸਿਰ ਤਾਂ ਲਿਖੀਏ ਸਿਰ ਗਵਾਰਾਂ ਦਾ ਵਾਰ ਉਹ ਗਵਾਰ ਹੀ ਨਹੀਂ ਹੈ ਉਸ ਗਵਾਰਾਂ ਦੀ ਟੀਮ ਦਾ ਕੈਪਟਨ ਹੈ ਸਿਰ ਗਵਾਰਾਂ ਦਾ ਵਾਰ ਸੋ ਜੇ ਮੰਨੇ ਨਾ ਹੀ ਨਾ ਤੇ ਉਹ ਇਸ ਤਰ੍ਹਾਂ ਹੀ ਇੱਕ ਮੂਰਖ ਸੀ ਉਹਨੂੰ ਕਹਿਤਾ ਵੀ ਤੂੰ ਭਾਈ ਜਿਹੜਾ ਡਾਣਾ ਵੱਢ ਰਿਹਾ ਡਿੱਗ ਪਏਗਾ ਤੂੰ ਉਹ ਮੈਂ ਕਹਿ ਕੇ ਚਲਾ ਗਿਆ ਉਹ ਥੋੜੀ ਬਾਅਦ ਕੀਰ ਥਾਲੇ ਤੱਕ ਚਲੇ ਗਿਆ ਉਹ ਤੜਾਇਆ ਕਰਕੇ ਥੱਲੇ ਪੈ ਗਿਆ ਉਹ ਮੂਰਖ ਜੇ ਕਹਿੰਦੀ ਯਾਰ ਇਹ ਤੇ ਕੋਈ ਬੜਾ ਭਾਰਾ ਸਾਧੂ ਸੀ ਇਹਨੇ ਤੇ ਗਾਂਹ ਹੋਣ ਵਾਲੀਆਂ ਗੱਲਾਂ ਦੱਸਤੀਆਂ ਇਹਦਾ ਮਤਲਬ ਹੁਣ ਮੈਂ ਮਰ ਵੀ ਜਾਣਾ ਡਿੱਗ ਤੇ ਮੈਂ ਪਿਆ ਉਹਨੇ ਕਹਿੰਦੀ ਵੀ ਡਿੱਗ ਕੇ ਮਰ ਜਾਏਗਾ ਤੂੰ ਆਮ ਕਹਿ ਦਿੰਦੇ ਪੰਜਾਬੀ ਉਹ ਫਿਰ ਆਣ ਕੇ ਤੇ ਉਹ ਅਡਾਗੇ ਇੱਕ ਟੋਆ ਸੀ ਉਹਦੇ ਚ ਬੈਠ ਕੇ ਤੇ ਬੈਠ ਗਿਆ ਕਹਿਣ ਦਾ ਬਸ ਹੁਣ ਮਰ ਜਾਣਾ ਵੀ ਮਰ ਗਏ ਉਹ ਲਾਗੇ ਹੁੰਦੀ ਇੱਕ ਬੀਬੀ ਸੀ ਲਾਗਲੇ ਪਿੰਡੀ ਥਾਈ ਪਹਿਲਾਂ ਨਾ ਕੋਈ ਸੜਕਾਂ ਹੁੰਦੀਆਂ ਸੀ ਨਾ ਬੀਬੀ ਨਾ ਭਾਰ ਬੜਾ ਚੱਕਿਆ ਸੀ ਤੇ ਉਹ ਜੰਗਲ ਚ ਥੱਕ ਗਈ ਤੇ ਬਾਜਾ ਮਾਰਦੀ ਫਿਰੇ ਵੇ ਕੋਈ ਹੈ ਮੇਰਾ ਭਾਰ ਮੰਡਾ ਲਓ ਮੈਂ ਉਹਨੂੰ ਇੰਨੇ ਪੈਸੇ ਦੇ ਦਾਂਗੀ ਮੈਥੋਂ ਚੱਕ ਨੀ ਹੁੰਦਾ ਇੰਨਾ ਭਾਰ ਮੈਂ ਗਾਂਹ ਫਲਾਣੇ ਪਿੰਡ ਜਾਣਾ ਉਹ ਲਾਗੇ ਟੋਏ ਚ ਬੈਠਾ ਸੀ ਉਹ ਚੀਜ਼ ਉੱਥੋਂ ਰਹਿ ਨਾ ਹੋਇਆ ਉਹ ਕਹਿਣ ਲੱਗਾ ਕਦੀ ਜੀਂਦੇ ਹੁੰਦੇ ਸੀ ਤੇ ਚੱਕ ਹੀ ਲੈਂਦੇ ਸੀ ਉਹ ਕਹਿੰਦੀ ਕੀ ਗੱਲ ਹੋਈ ਉਹਨੇ ਫੇਰ ਕਿਹਾ ਵੇ ਵੀਰਾ ਕੀ ਗੱਲ ਕੀ? ਕਹਿੰਦੇ ਜਦੋਂ ਜੀਂਦੇ ਸੀ ਅਸੀਂ ਚੱਕ ਲੈਂਦੇ ਹੁੰਦੇ ਸੀ, ਕਹਿੰਦੇ ਹੁਣ ਕੀ ਹੋਇਆ? ਅਸੀਂ ਹੁਣ ਤੇ ਅਸੀਂ ਮਰੇ ਪਏ ਹਾਂ। ਕਹਿੰਦੇ ਤੂੰ ਮਰੇ ਕਿੱਥੇ ਹੈ? ਕਹਿੰਦੇ ਨਹੀਂ ਮੈਂ ਤਾਜ਼ਾ ਮਰੇ। ਸੋ ਮਨ ਨੂੰ ਕਦੀ ਇਹ ਨਹੀਂ ਸਮਝਣਾ ਕਿ ਇਹ ਹਲੀ ਮਰ ਗਿਆ, ਇਹਦੀ ਬੜੀ ਦੂਰ ਤੱਕ ਦੌੜ ਹੈ। ਇਹ ਇਸ ਤਰ੍ਹਾਂ ਜਿੱਦਾਂ ਨਿਕਾ ਜਾਂ ਸਪੋਲੀ ਆ ਕਿਸੇ ਨਿੱਕੀ ਜੀ ਗੁੱਥੀ ਚ ਬੰਦ ਕਰਦੇ ਨਾ ਪਟਾਰੀ ਚ, ਉਹ ਖਿੱਚ ਜਾਂਦਾ ਅੰਦਰੋਂ। ਮਨ ਨੂੰ ਬਹੁਤਾ ਵੀ ਨਹੀਂ ਖਜਾਉਣਾ, ਕਦੀ ਇਹਦਾ ਅੱਖਾਂ ਮੰਨ ਲੈਣਾ, ਕਦੀ ਆਪ ਮਨਵਾ ਲੈਣਾ, ਤਾਂ ਇਹ ਵੱਸ ਹੁੰਦਾ, ਕਿਉਂਕਿ ਸਹਿਜ ਮਾਰਗ ਹੈ। ਗੁਰੂ ਨਾਨਕ ਨੇ ਕਿਹਾ ਸਹਿਜ ਪਤੇ ਸੋ ਮਿੱਠਾ ਹੋਏ, ਸਹਿਜ ਭਾਏ ਜਸ ਲਿਓ, ਸਹਿਜੀ ਸਹਿਜ ਮਲਾਇਆ। ਬੜੀ ਇਸ ਮਨ ਨੂੰ ਕਾਬੂ ਕਰਨਾ ਸਭ ਤੋਂ ਮੁਸ਼ਕਿਲ ਖੇਡ ਆ, ਔਰ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਸਾਰੀ ਖੇਡ ਹੀ ਮਨ ਕਾਬੂ ਦੀ। ਇਸ ਕਰਕੇ ਜੇ ਤੁਸੀਂ ਛੇਤੀ ਨਾਲ ਇਹਨੂੰ ਕਾਬੂ ਕਰਨਾ ਚਾਹਿਆ, ਇਹਦੇ ਤੇ ਸਖਤੀ ਕੀਤੀ, ਇਹ ਅੰਦਰੋਂ ਖਿਜਿਆ ਹੋਏਗਾ। ਜਦੋਂ ਪਟਾਰੀ ਦਾ ਮੂੰਹ ਖੁੱਲਿਆ ਨੇ ਐਸਾ ਡੰਗ ਮਾਰਨਾ, ਤੁਹਾਡਾ ਸਭਾ ਤੇ ਕਈ ਕਈ ਮਹੀਨੇ ਨਾਮ ਜਪਣ ਨਾਲ ਆਉਣ ਨੂੰ ਜੀ ਨਹੀਂ ਕਰ। ਇਹ ਮਨ ਨੂੰ ਬੜੇ ਸਹਿਜ ਨਾ, ਕਦੀ ਇਹਦਾ ਆਖਾ ਮੰਨ ਲਿਆ, ਕਦੀ ਇਹਦਾ। ਇਹ ਮਨ ਇਸ ਤਰ੍ਹਾਂ ਜਿੱਦਾਂ ਮੰਜਾ ਹੋਵੇ, ਉੱਤੇ ਬੰਦਾ ਬੈਠਾ ਹੋਵੇ ਤੇ ਥੱਲੇ ਕੁੱਕੜ ਛੱਡਿਆ ਹੋਵੇ। ਹੁਣ ਮੰਜਾ ਥੱਲੇ ਖਾਲੀ, ਕੁੱਕੜਨਾ ਐਵੇਂ ਨਿਕਲ ਜਾਣਾ, ਐਵੇਂ ਨਿਕਲ ਜਾਣਾ, ਐਵੇਂ। ਉਹਦਾ ਇੱਕ ਇਲਾਜ ਹੈ ਕੁੱਕੜ ਨੂੰ ਥੱਲੇ ਰੱਖਣ ਦਾ। ਹੱਥ ਚ ਛੂਛੁਕ ਹੋਵੇ ਨਾ ਬੰਦੇ ਦੇ ਸੋਟੀ, ਉਹ ਫਿਰ ਬੜੀ ਛੇਤੀ ਛੇਤੀ ਇੱਧਰ ਇੱਧਰ ਮਾਰਦਾ ਰਹੇ, ਚਾਰ ਚੁਫੇਰੇ ਆਪਣੇ ਪਾਲਿਆਂ ਦੇ। ਉਹ ਜਿਹੜਾ ਕੁੱਕੜ ਹੈ ਨਾ, ਉਹ ਸਹਿਮ ਕੇ ਫਿਰ ਅੰਦਰ ਬੈਠਾ ਰਹਿੰਦਾ, ਉਹ ਨਹੀਂ ਦੌੜਦਾ ਫਿਰ। ਇਸ ਤਰ੍ਹਾਂ ਮਹਾਰਾਜ ਨਾ ਅਭਿਆਸੀ ਜਿਹਨਾਂ ਨੇ ਲਿਖਿਆ ਕਿ ਜਿਸ ਵੇਲੇ ਮਨ ਬਹੁਤਾ ਹੀ ਬਾਹਰ ਦੌੜੇ, ਉਸ ਵੇਲੇ ਖੂਬ ਅਭਿਆਸ ਕਰੋ, ਇੱਕੇ ਸਾਹੇ ਨਾਮ ਤੇ ਆਇੰਦਾ ਨਾਮ ਜਪੀ ਚਲੋ। ਇਹ ਜਿਹੜਾ ਕੁੱਕੜ ਹੈ ਸਹਿਮ ਕੇ ਅੰਦਰ ਬੈਠਾ ਰਹੂਗਾ, ਬਾਹਰ ਨਹੀਂ ਜਾਊਗਾ। ਇਸ ਕਰਕੇ ਇਲਾਜ ਇੱਕੋ ਹੀ ਹੈ ਮਨ ਨੂੰ ਐਨ ਟਿਕਾਉਣ ਦਾ, ਸ਼ਬਦ ਦਾ ਅਭਿਆਸ। ਨਹੀਂ ਤੇ ਇਹਨੇ ਕੁੱਕੜਾ ਨਾ ਕਦੀ ਐਨ ਨਿਕਲ ਜਾਣਾ, ਕਦੀ ਐਨ ਨਿਕਲ ਜਾਣਾ। ਇਸ ਕਰਕੇ ਜ਼ੋਰ ਜ਼ੋਰ ਦੀ ਅਭਿਆਸ ਦੀ ਸੋਟੀ, ਐਨ ਚੰਗੀ ਤਰ੍ਹਾਂ ਸ਼ਬਦ ਜਪੋ ਤੇ ਇਹ ਫਿਰ ਅੰਦਰ ਟਿਕਾ ਰਹਿੰਦਾ। ਇਹਨੂੰ ਕਹਿੰਦੇ ਆ ਮਨ। ਸਥਾਨ ਕੀ ਮਿਲੇਗਾ? ਸਾਧ ਸੰਗ, ਸਾਰੀ ਗੁਰਬਾਣੀ ਚ ਸਾਧ ਗੁਰੂ ਨਾਨਕ ਨੂੰ ਹੀ ਮੰਨਿਆ ਹੈ। ਉਹ ਫਿਰ ਅੰਦਰ ਤੈਨੂੰ ਗੁਰੂ ਨਾਨਕ ਦਾ ਸੰਗ ਹੋਜੂਗਾ। ਸਾਧ ਸੰਗ ਨਾਨਕ ਨਾਮ ਹੀ ਗੁਰੂ ਆਪਣਾ ਸਬਦ ਵੀ ਮੰਨਿਆ। ਗੁਰੂ ਨਾਨਕ ਤੋਂ ਲੈ ਕੇ ਸਾਰੀਆਂ ਪਾਤਸ਼ਾਹੀਆਂ ਨਾਲ ਦੇਹ ਨੂੰ ਕਦੀ ਗੁਰੂ ਨੇ ਮੰਨਿਆ, ਪ੍ਰਵਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ। ਉਹ ਗੁਰੂ ਚਵੱਖਰੇ ਸ਼ਬਦ ਦਾ ਅੱਧਾ ਹਿੱਸਾ ਹੈ। ਗੁਰੂ ਪੂਰਾ ਸ਼ਬਦ ਪੰਜ ਪਿਆਰੇ ਦਰੜਾਉਣ ਵੇਲੇ ਦੱਸਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਨਾਨਕ ਦੇ ਘਰ ਦਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਚ ਦਿੱਤਾ ਹੈ, ਬੜੇ ਆਦਮ ਨਾਲ ਲੁਕੋ ਕੇ ਤੇ ਬਾਣੀ ਸਾਰੀ ਚ ਪ੍ਰਕਾਸ਼ ਕੀਤਾ ਕਿ ਆਹ ਸ਼ਬਦ ਹੈ ਗੁਰੂ ਨਾਨਕ ਨੇ ਜਿਹੜਾ ਜਪਿਆ ਸੀ ਜਾਂ ਦਸੇ ਪਾਤਸ਼ਾਹੀਆਂ ਨੇ ਜਪਿਆ। ਉਹ ਕੁਰਬਾਨ ਕੀਤਾ ਗੁਰੂ ਵਿੱਚੋਂ। ਹੁਣ ਇਹ ਸ਼ਬਦ ਕਿੱਦਾਂ ਹੋਵੇ? ਨਾਲ ਹੀ ਜਵਾਬ ਹੈ, ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ। ਤੁਸੀਂ ਜਿਹੜਾ ਸ਼ਬਦ ਹੈ ਗੁਰੂ ਨਾਨਕ ਦੇ ਘਰ ਦਾ, ਉਹਦੇ ਨਾਲ ਪਿਆਰ ਕਰੋ, ਉਹਨੂੰ ਜਪੋ, ਇਹੋ ਹੀ ਗੁਰੂ ਹੈ। ਫਿਰ ਜੇ ਗੁਰੂ ਗੁਰੂ ਨਾਨਕ ਦਾ ਵੀ ਇਹੋ ਗੁਰੂ ਸੀ ਤੇ ਉਹਨਾਂ ਨੇ ਵੀ ਆਪਣੇ ਆਸਾ ਦੀ ਵਾਰ ਚ ਪਹਿਲੇ ਸ਼ਲੋਕ ਮਹੱਲੇ ਚ ਲਿਖ ਦਿੱਤਾ, ਨਾਨਕ ਗੁਰੂ ਨਾ ਚੇਤਨੀ। ਹੁਣ ਇਹ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਪੁਆੜ ਜੋ ਸੁੰਝੇ ਅੰਦਰ ਖੇਤ। ਤੂੰ ਗੁਰੂ ਜਿਹੜਾ ਸ਼ਬਦ ਹੈ ਉਹਨੂੰ ਤੇ ਚੇਤਦਾ ਹੀ ਨੀ। ਹੇ ਨਾਨਕ, ਜਿਸ ਵੇਲੇ ਵੀ ਬਾਣੀ ਚ ਨਾਨਕ ਬਾਣੀ ਸ਼ੁਰੂ ਹੋਣ ਤੂੰ ਪਹਿਲਾਂ ਆ ਜਾਏ ਨਾ, ਅਖੀਰ ਤੇ ਛਾਪ ਨੂੰ ਨਾ ਆਵੇ। ਉਹ ਨਾਨਕ ਆਪਣੇ ਆਪ ਨੂੰ ਕਹਿ ਰਹੇ ਨੇ, ਨਾਨਕ ਗੁਰੂ ਨਾ ਚੇਤਨੀ। ਤੂੰ ਸ਼ਬਦ ਆਪਣੇ ਮਨ ਚ ਚੇਤਦਾ ਨੀ ਤੇ ਤੂੰ ਕਹਿਣਾ ਮੈਂ ਪਹਿਲਾਂ ਹੀ ਪ੍ਰਵਾਨ ਹੋ ਗਿਆ ਨੇਕੀਆਂ ਕਰਕੇ, ਚੰਗੇ ਕੰਮ ਕਰਕੇ ਦੁਨੀਆਂ ਦੇ। ਤੂੰ ਤੁਹਾਡੇ ਅਭਿਆਸ ਕਰਕੇ ਜਿਹੜਾ ਗੁਰੂ ਸ਼ਬਦ ਸੀ ਉਹ ਤੇ ਅੰਦਰ ਆਇਆ ਨੀ। ਨਾਨਕ ਗੁਰੂ ਨਾ ਚੇਤਨੀ। ਹੁਣ ਉਹ ਗੁਰੂ ਨਾਨਕ ਦਾ ਕਿਹੜਾ ਦੇਹਧਾਰੀ ਗੁਰੂ ਸੀ ਜਿਹਨੂੰ ਉਹ ਕਹਿ ਰਹੇ ਨੇ? ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਉਹ ਛੁੱਟੇ ਤਿਲ ਪੁਆੜ ਜੋ ਸੁੰਝੇ ਅੰਦਰ ਖੇ। ਦੋਹਰਿਆ ਜਿੰਨੇ ਮਰਜ਼ੀ ਨੇਕ ਕੰਮ ਕਰ ਲੈ, ਦੁਨੀਆਂ ਦਾ ਵੱਡਾ ਬੰਦਾ ਬਣ ਜਾ, ਜਿੰਦ ਨਾਮ ਨੀ ਜਪੇਗਾ, ਗੁਰੂ ਨੂੰ ਚੇਤੇ ਚ ਨੀ ਲਿਆਏਗਾ, ਤੂੰ ਐ ਛੁੱਟਿਆ ਜਾਏਗਾ ਜਿੰਨਾ ਜਿਮੀਦਾਰ ਜਿਹੜਾ ਤਿਲ ਜਿਹੜੇ ਆ ਕੱਢ ਕੇ ਲੈ ਜਾਂਦਾ ਬੂਟੇ ਤੇ, ਜਿਹੜੀ ਬੁਆੜ ਬਾਕੀ ਹੁੰਦੀ ਉਹਨੂੰ ਉੱਥੇ ਖੇਤ ਹੀ ਛੱਡ ਜਾਂਦਾ। ਛੁੱਟੇ ਤਿਲ ਬੁਆੜ ਜੋ ਸੁੰਝੇ ਅੰਦਰ ਖੇਤ। ਇੱਕ ਦੇ ਵਿੱਚ ਤਿਲਾਂ ਦੇ ਵਿੱਚ ਡੋਡੀਆਂ ਚ ਤਿਲ ਪੈਂਦੇ, ਇੱਕ ਚ ਸਵਾਹ ਪੈ ਜਾਂਦੀ, ਮਿੱਟੀ ਪੈ ਜਾਂਦੀ, ਉਹ ਕਾਲੇ ਹੋ ਜਾਂਦੇ, ਉਹਨਾਂ ਨੂੰ ਦਾਤ ਹੀ ਨਹੀਂ ਲਾਉਂਦਾ ਜ਼ਿਮੀਦਾਰ, ਉੱਥੇ ਛੱਡ ਦਿੰਦਾ। ਜਿਹੜੇ ਚੰਗੇ ਚੰਗੇ ਤਿਲਾਂ ਦੇ ਬੂਟਿਆਂ ਨੂੰ ਲੈ ਜਾਂਦਾ ਤੇ ਤਿਲ ਕੱਢ ਲੈਂਦਾ, ਉਹ ਮਾਲਕ ਦੇ ਘਰ ਚਲੇ ਜਾਂਦੇ। ਉਹ ਪ੍ਰਵਾਨ ਹੋ ਜਾਂਦੇ ਬੰਦੇ ਜਿਹੜੇ ਨਾਮ ਜਪ ਜਾਂਦੇ, ਜਿਹੜੇ ਨਹੀਂ ਜਪਦੇ ਉਹ ਤਾਂ ਬੁਆੜਾਂ ਨੂੰ ਸੁੰਝੇ ਖੇਤ ਚ ਰਹਿੰਦੇ, ਫਿਰ ਉਹਨਾਂ ਦਾ ਵੀ ਕੋਈ ਇਲਾਜ ਹੈ? ਇੱਥੇ ਕਮਾਲ ਦੀ ਚੀਜ਼ ਆ ਸਲੋਕ ਆਸਾਵਾਦ ਸ਼ੁਰੂ ਹੋਣ ਦੀ, ਜਿਹੜੀ ਕਿ ਸਿੱਖੀ ਦੇ ਵਿੱਚ ਇੰਨਾ ਹੌਸਲਾ ਦਿੱਤਾ ਪਾਪੀ ਬੰਦੇ ਨੂੰ, ਮੇਰੇ ਅਰਗੇ ਗੁਨਾਹਗਾਰ ਬੰਦੇ ਨੂੰ ਗੁਰੂ ਨਾਨਕ ਏਦਾਂ ਛਾਤੀ ਨਾ ਲੈਂਦਾ, ਕਹਿੰਦਾ ਉਹ ਕਾਬਰੀ ਨਾ ਤੂੰ ਕਹੋ ਨਾਨਕ ਸੌ ਨਾ ਕਹਿੰਦੇ ਮਾਲਕ ਨੂੰ, ਤੂੰ ਮਾਲਕ ਦਾ ਨਾਂ ਲੱਖ ਲੱਖ ਗੇੜਾ ਆਖ ਕਹੋ ਨਾਨਕ। ਹੇ ਨਾਨਕ, ਜੇ ਤੂੰ ਤਿਲਾਂ ਨੂੰ ਬੁਆੜਾਂ ਨੂੰ ਛੁੱਟਿਆ ਗਿਆ ਖੇਤ ਚ, ਤੈਂ ਮਾਲਕ ਦੇ ਦਰ ਤੇ ਨਹੀਂ ਗਿਆ, ਤੇ ਕਹੋ ਨਾਨਕ ਸੌ ਨਾ, ਤੂੰ ਸੌ ਵਾਰੀ ਰੱਬ ਦਾ ਨਾਂ ਜਪ, ਕਹੋ ਨਾਨਕ ਸੌ ਨਾ, ਫਲੀਏ ਫੁਲੀਏ ਬੱਪੜੇ ਭੀਤਨ ਵਿੱਚ ਸੁਆਹ, ਭਾਵੇਂ ਤੇਰੇ ਵਿੱਚ ਸੁਆਹ ਹੈ ਪਾਪ ਭਰੇ ਪੈ, ਪਰ ਤੂੰ ਫਿਰ ਵੀ ਫਲਿਆ ਫਲਿਆ ਜਾਏਗਾ। ਆ ਪੌੜੀ ਦੀ ਆਪਟੀਮਿਸਟਿਕ ਵਿਊ ਹੈ, ਗੁਰੂ ਨਾਨਕ ਨੇ ਆਪਟੀਮਿਸਟਿਕ ਵਿਊ ਲਈ ਤਾਂ ਕਿ ਦੁਨੀਆਂ ਦੇ ਵਿੱਚ ਸਿੱਖ ਭਾਵੇਂ ਜਿੰਨਾ ਵੀ ਪਾਪੀ ਹੈ ਕੁਛ ਹੈ ਅੰਦਰ ਹੈ, ਲੇਕਿਨ ਉਹਦਾ ਪਾਰ ਉਤਾਰਾ ਵੀ ਹੈ, ਉਹ ਪਾਰ ਉਤਾਰਾ ਕਿ ਕਹੋ ਨਾਨਕ ਸੌ ਨਾ, ਨਾ ਰੱਬ ਦਾ ਨਾਂ ਤੂੰ ਸੌ ਵਾਰੀ ਜਪ, ਜਪੀ ਚੱਲ ਤੂੰ ਨਾਨਕ ਕਹੋ ਨਾਨਕ ਸੌ ਨਾ, ਫਲੀਆਂ ਫੁਲੀਆਂ ਬੱਪੜੇ ਭੀਤਨ ਵਿੱਚ ਸਵਾ, ਭੀਤਨ ਭਾਵੇਂ ਉਹਨਾਂ ਦੇ ਤਨ ਚ ਸਵਾ, ਉਹ ਫਿਰ ਵੀ ਫਲੇ ਫਲੇ ਜਾਣਗੇ ਤੇ ਉਹਦੇ ਦਰਗਾਹ ਚ ਕਬੂਲ ਹੋਣਗੇ, ਪਰ ਕੰਡੀਸ਼ਨ ਕਹਿ ਕਹੋ ਨਾਨਕ ਸੌ ਨਾ, ਸੌ ਤੈਨੂੰ ਨਾਮ ਜਪਣਾ ਪੈਣਾ, ਤੇ ਨਾਮ ਜਪਣ ਤੂੰ ਬੈਠ ਚੁੱਕਾ ਤਾਂ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁੰਝੇ ਅੰਦਰ ਖੇਤ। ਇਸ ਕਰਕੇ ਗੁਰੂ ਨਾਨਕ ਨਾ ਵੀ ਗੁਰੂ ਲਫਜ਼ ਸ਼ਬਦ ਪ੍ਰਥਾਏ ਵਰਤਿਆ ਹੈ, ਤੇ ਇੱਥੇ ਵੀ ਮਹਾਰਾਜ ਇਹੋ ਕਹਿੰਦੇ ਹੈ, ਦੁਨੀਆਂ ਦੀ ਕਿਸੇ ਚੀਜ਼ ਨਾ ਪਿਆਰ ਨਾ ਪਾਈ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰ, ਜੋ ਪੰਜ ਪਿਆਰੇ ਤੈਨੂੰ ਸ਼ਬਦ ਦਿੰਦੇ ਆ ਉਹਦੇ ਨਾਲ ਪਿਆਰ ਪਾਈ, ਤੇ ਸਾਰੀ ਉਮਰ ਪੰਜਾਂ ਕਕਾਰਾਂ ਨਾਲ ਨਾ ਪਿਆਰ ਪਾਈ ਜਾਈ, ਸ਼ਬਦ ਭੁੱਲ ਜਾਂਦੇ ਆ, ਉਹ ਸਾਰੀ ਉਮਰ ਪਿਆਰ ਉਹਨਾਂ ਨੇ ਪਿਆ ਰਹਿੰਦਾ ਹੈ, ਉਹ ਮਹਾਰਾਜ ਕਹਿੰਦੇ ਜਿਹੜਾ ਗੁਰੂ ਨੀ ਚੇਤੇਗਾ ਉਹ ਤੇ ਛੁੱਟਿਆ ਜਾਏਗਾ, ਇਸ ਕਰਕੇ ਜਿਹੜਾ ਸਥਾਨ ਮਿਲਣਾ ਹੈ ਉਹ ਸ਼ਬਦ ਲੈ ਕੇ ਪੰਜਾਂ ਪੈਰਾਂ ਕੋਲ ਉਹਦੀ ਕਮਾਈ ਨਾ ਮਿਲਣਾ ਹੈ। ਨਾਲ ਬੈਠਦੇ ਸਾਰੇ ਸ਼ੀਸ਼ੇ ਚ ਦੇਖੋਗੇ ਹਰਿਆ ਹੀ ਦਿਸੂਗਾ, ਲਾਲ ਸ਼ੀਸ਼ੇ ਚ ਜਿੱਦਾਂ ਦਾ ਦੇਖੋਗੇ ਬਾਹਰ ਲਾਲ ਹੀ ਲਾਲ ਹੋਊਗਾ, ਜੇ ਮਨ ਮੈਲਾ ਤੇ ਸਭ ਕੁਛ ਹੀ ਮੈਲਾ। ਮਨ ਬਾਰਾਂ ਸਾਲ ਹੋਰ ਕੁਛ ਨਹੀਂ ਕੀਤਾ, ਉਹਨੇ ਗਾਗਰ ਲੈ ਕੇ ਦਰਿਆ ਤੋਂ ਪਾਣੀ ਲੈ ਕੇ ਨਾਲੇ ਆਪ ਆਪਣਾ ਸਰੀਰ ਧੋਂਦਾ ਹੁੰਦਾ ਸੀ, ਨਾਲੇ ਜਿਹੜਾ ਉਹਦਾ ਜਵਾਨ ਗੁਰੂ ਸੀ ਆਪ 65 ਸਾਲ ਦਾ ਬੁੱਢਾ, ਉਹ ਗਾਗਰ ਲੈ ਕੇ ਐਡੀ ਭਾਰੀ ਤੜਕੇ ਰੋਜ਼ ਬਿਆਸ ਜਾ ਕੇ ਤੇ ਆਪਣੇ ਜਵਾਨ ਗੁਰੂ ਨੂੰ ਚੌਂਕੀ ਤੇ ਬਿਠਾ ਕੇ ਨੜਾਉਂਦਾ ਹੁੰਦਾ। ਜਿਹਦਾ ਸ਼ਬਦ ਹੈ, ਸ਼ਬਦ ਕੁਛ ਕਹਿ ਰਿਹਾ, ਇਤਿਹਾਸ ਕੁਛ ਕਹਿ ਰਿਹਾ, ਜਿੱਦਾਂ ਇਹ ਲਿਖਣ ਵਾਲੇ ਚਸ਼ਮਦੀਦ ਗਵਾਹ ਹੁੰਦੇ, ਇਹਨਾਂ ਨੇ ਅੱਖਾਂ ਨਾਲ ਦੇਖਿਆ ਹੁੰਦਾ। ਉਹ ਜਿੰਨੀਆਂ ਸਟੋਰੀਆਂ ਉਸ ਸਥਾਨ ਨੂੰ ਪੂਜਣ ਲਈ ਬਣਾਈਆਂ ਉਹ ਗੁਰਬਾਣੀ ਦੇ ਰਾਹੀਂ ਨਹੀਂ, ਕਿ ਚਲੋ ਕੁਛ ਤੇ ਸੱਚ ਹੋਵੇ। ਗੁਰਬਾਣੀ ਕੁਛ ਕਹਿੰਦੀ ਕਿ ਬਾਹਰ ਨਹਾਵੋ ਕਾਹੂੰ ਜੀਓ, ਨਹਾਉਣਾ ਧੋਣਾ ਬਾਹਮਣਾਂ ਦਾ ਕੰਮ ਹੈ, ਜੇ ਜਲ ਕੇ ਨਹਾਤੇ ਜੇ ਗੱਤ ਹੋਵੇ ਨਿਤ ਨਿਤ ਮੈਂਡਕ ਨਹਾਵੇ। ਕਿ ਜੇ ਇੰਨੀ 12 ਸਾਲ ਉਹਨਾਂ ਨਾਲ ਗਾਗਰ ਢੋਈ ਗੁਰੂ ਅਮਰਦਾਸ ਸਾਹਿਬ ਨਾਲ ਕਿਤੇ ਤੇ ਲਿਖ ਜਾਂਦੇ, ਐਸਾ ਭੁਲੇਖੇ ਭਰਮਾਂ ਚ ਪਾਏ ਆ ਦੁਨੀਆਂ ਨੂੰ। ਗੁਰੂ ਮਹਾਰਾਜ ਦੀ ਜੋ ਤੱਤ ਗਿਆਨ ਆ ਕੋਈ ਸਮਝਦਾ ਨੀ। ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੈ, ਹੁਣ ਦੇਖੋ ਕੀ ਕਹਿ ਰਿਹਾ। ਮਨ ਗਾਗਰਾਂ ਚੱਕ ਲਈਏ ਕਿ ਇਹਦੇ ਸ਼ਬਦ ਮਗਰ ਖਾਈਏ। ਗੁਰੂ ਅਮਰਦਾਸ ਕਹਿੰਦੇ ਜਪ ਨਹੀਂ ਆ, ਹੁਕਮ ਨਹੀਂ ਕੀਤਾ, ਪੱਪੇ ਨੂੰ ਸਿਹਾਰੀ ਹੈ। ਜਪੇ ਮਨ ਮੇਰੇ, ਹੇ ਮਨ ਮੇਰੇ, ਤੂੰ ਨਹਾਉਣ ਧੋਣ ਇਹਨਾਂ ਚੀਜ਼ਾਂ 'ਚ ਕੱਖ ਨਹੀਂ ਰੱਖਿਆ। ਮਨ ਨੂੰ ਜੇ ਸਾਫ਼ ਕਰਨਾ ਹੈ ਤੇ ਇੱਕ ਨਾਮ ਜਪ, ਜਪੇ ਆਹ ਗੱਲ ਸਮਝ ਆਈ ਸੀ, ਇਹ ਮੈਨੂੰ ਖਜ਼ਾਨਾ ਦਿੱਤਾ ਸੀ ਨਾਮ ਦਾ। ਸਤਿ ਗੁਰੂ ਸਾਬਕ ਵਾਲੇ ਨਹੀਂ ਜਾਣਾ ਜੋ ਗੁਰੂ ਅਮਰਦਾਸ ਕਹਿੰਦੇ ਨਹੀਂ ਉੱਥੇ ਜਿਹੜੀ ਬੌਲੀ ਬਣਾਈ ਹੈ ਨਾ ਉੱਥੇ 84 ਪੌੜੀਆਂ ਤੂੰ ਇੱਕ ਵਾਰੀ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰ ਫੇਰ ਚੁੱਪੀ ਲਾਇਆ ਕਰ ਡੱਡੂ ਵਾਂਗੂ ਫੇਰ ਅਗਲੀ ਪੌੜੀ ਤੇ ਇੱਦਾਂ 84 ਪਾਠ ਦੇ ਉਸ ਗੋਦਵਾਲ ਸਾਹਿਬ ਦੀ ਬੌਲੀ ਚ ਕਰੇਗਾ ਤੇਰੀ 84 ਕੱਟੀ ਜਾਊਗੀ ਹੁਣ ਅਸੀਂ ਇਹ ਸ਼ਬਦ ਮਗਰ ਜਾਈਏ ਕਿ ਉਹਨਾਂ ਉੱਦਾਂ 84 ਕੱਟੀ ਜੇ ਇਹ ਸਾਰੇ ਜਿੰਨਾ ਪੁਜਾਰੀਆਂ ਦੇ ਅੱਡੇ ਬਣੇ ਇਹਨਾਂ ਨਾ ਉਹਨਾਂ ਜਗ੍ਹਾ ਦੀਆਂ ਥਾਂ ਨੂੰ ਮਸ਼ਹੂਰ ਕਰਨ ਲਈ ਜਾਂ ਸਭ ਨੂੰ ਪਤਾ ਨਹੀਂ ਸਿੱਖਾਂ ਤੇ ਭਰਮ ਕਦੋਂ ਟੁੱਟਣਗੇ ਤੇ ਕਦੋਂ ਇਹ ਸ਼ਬਦ ਦੇ ਸਿੱਖ ਹੋਣਗੇ ਸਾਰੇ ਸਿੱਖ ਰਹਿਤਨਾਮਿਆਂ ਦੇ ਸਿੱਖ ਰਹਿ ਗਏ ਕਿਤਾਬਾਂ ਦੇ ਸਿੱਖ ਰਹਿ ਗਏ ਕੋਈ ਕਿਸੇ ਬੰਦੇ ਮਗਰ ਲੱਗਾ ਜੀ ਉਹਨੇ ਇੱਦਾਂ ਕੀਤਾ ਜੀ ਕੋਈ ਕਿਸੇ ਸਾਹਿਬ ਮਗਰ ਲੱਗਾ ਕੋਈ ਕਿਤਾਬਾਂ ਪੜ੍ਹ ਜੀ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਤੇ ਪੜ੍ਹ ਲਓ ਜਿਹਨੂੰ ਮੱਥਾ ਟੇਕ ਦਿਓ ਕਿ ਉਹ ਕਹਿੰਦਾ ਕੀ ਹੈ ਉਹ ਗੁਰੂ ਕਹਿੰਦਾ ਮਨ ਕਿੱਥੇ ਨਹੀਂ ਲਿਖਿਆ ਚੌਂਕੜੀ ਮਾਰ ਇਹ ਸਿੱਧਾਂ ਦੇ ਆਸਣ ਹੈ ਗੁਰਸਿੱਖ ਗ੍ਰਿਸ਼ਤੀ ਹੈ ਗੁਰਸਿੱਖ ਨੇ ਜੰਗ ਵੀ ਕਰਨੀ ਹੈ ਦਫ਼ਤਰ ਵੀ ਜਾਣਾ ਹੈ ਹੱਟੀ ਵੀ ਕਰਨੀ ਹੈ ਮਹਾਰਾਜ ਕਹਿੰਦੇ ਆ ਉਠਤ ਬੈਠਤ ਸੋਵਤ ਧਿਆਈਏ ਮਾਰਗ ਚੱਲਦਾ ਹਰੇ ਹਰ ਗਾਈਏ ਬਾਟ ਘਾਟ ਸਵੀਜੇ ਜੋ ਕਾਮ ਕਾਟ ਕਰਦਾ ਜਿੱਦਾਂ ਮਰਜੀ ਆ ਮੁੱਖ ਨਾ ਨਾਮ ਜਪੀ ਚਲੋ
ਜਿਤ ਮੁਖ ਸਦਾ ਸਦਾ
ਸੱਚੇ ਦਰਬਾਰ
ਭਾਵੇਂ ਬੀਬੀ ਦਾ ਹੋਵੇ ਭਾਵੇਂ ਸਿੰਘ ਦਾ ਹੋਵੇ, ਸਾਰੀ ਗੁਰਬਾਣੀ ਐਸ ਗਿੱਚੀ ਤੋਂ ਠਾਂ ਗਈ ਹੀ ਨਹੀਂ ਹੈ। ਸਾਰੀ ਗੁਰਬਾਣੀ ਚ ਸੈਕਸ ਹੋਰ ਮੰਨਿਆ ਹੀ ਨਹੀਂ ਗਿਆ, ਸਭ ਨੇ ਇੱਕੋ ਜਿਹਾ ਦਰਜਾ ਦਿੱਤਾ। ਜੇ ਬੀਬੀ ਦਾ ਮੂੰਹ ਨਾਮ ਜਪ ਗਿਆ ਉਹ ਤਰਜੂ, ਜੇ ਘਰ ਵਾਲੇ ਦਾ ਮੂੰਹ ਸ਼ਰਾਬ ਪੀਣ ਤੇ ਲੱਗਾ ਉਹ ਗਰਕ ਹੋਜੂ। ਇਹ ਨਹੀਂ ਹੈ ਵੀ ਬੀਬੀ ਵਿਚਾਰੀ ਜੇ ਵੀ ਘਰ ਵਾਲਾ ਵਰਤ ਨਹੀਂ ਸਕਦਾ ਤੇ ਉਹ ਨਖੰਡੇ ਦੀ ਪੌੜ ਨਾ ਲੈ, ਇਹ ਗਲਤ ਗੱਲ ਹੈ। ਇਹ ਕਰਮਾ ਕਰਮੀ ਲੇਖਾ ਆਪੋ ਆਪਣਾ ਆਪੇ ਹੀ ਲੇਖ ਕੀਤਾ, ਆਪੋ ਆਪਣਾ ਆਪੇ ਹੀ ਲੇਖਾ ਸੰਢੀਏ। ਮਹਾਰਾਜ ਕਹਿੰਦੇ ਕਰਮਾਂ ਦੀ ਖੇਡ ਹੈ, ਕਈਆਂ ਨੇ ਪਿਛਲੇ ਕਰਮ ਘਰ ਵਾਲੇ ਨੇ ਐਸੇ ਕੀਤੇ ਹੁੰਦੇ ਉਹ ਐਸਰਾ ਨਹੀਂ ਪੈਣਾ, ਬੀਬੀਆਂ ਪੈ ਜਾਂਦੀਆਂ। ਮਹਾਰਾਜ ਨਾ ਭੰਡ ਨੂੰ ਨਿੰਦਿਆ ਨਹੀਂ ਹੈ, ਉਹਨਾਂ ਨੇ ਜੀਵਨ ਸਾਥੀ ਸਮਝਿਆ ਹੈ। ਜੋ ਘਰ ਵਾਲਾ ਸੀ ਸਮਝਦੇ ਹਾਂ ਗੁਰਬਾਣੀ ਚ ਖਸਮ ਰੱਬ ਨੂੰ ਕਿਹਾ ਹੈ, ਹਿੰਦੂਇਜ਼ਮ ਤੋਂ ਅਲਹਿਦਾ ਸਾਰੀ ਗੁਰਬਾਣੀ, ਉਹ ਪਤੀ ਮੰਨਦੇ ਆ ਸਾਡੇ ਜੀਵਨ ਸਾਥੀ ਹੈ। ਮਹਾਰਾਜ ਕਹਿੰਦੇ ਸੋ ਕਿਉਂ ਨਿੰਦੀਏ ਜੇ ਤੂੰ ਜੰਮੇ ਰਾਜਾਂ। ਇੱਥੇ ਤੱਕ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਬਾਅਦ ਚ ਕਿਹਾ, ਗੁਰਦੇਵ ਮਾਤਾ ਪਹਿਲਾਂ ਕਿਹਾ। ਸਿੱਖੀ ਦੇ ਵਿੱਚ ਘਰ ਵਾਲਾ ਨਹੀਂ ਹੈ, ਘਰ ਵਾਲਾ ਸਭ ਹੈ। ਮਾਲਕ ਬਾਣੀ ਚ ਪੜ੍ਹ ਕੇ ਦੇਖ, ਰੱਬ ਹੈ ਗੁਰੂ ਹੈ ਸਾਡੀ ਜੀਵਨ ਸਾਥੀ ਆਪਣੇ। ਲੇਕਿਨ ਇੰਨੀ ਹਿੰਦੂਇਜ਼ਮ ਘਰ ਕਰ ਗਈ ਹੈ ਸਿੱਖੀ ਦੇ ਵਿੱਚ, ਅੱਧੇ ਸਿੱਖ ਹਿੰਦੂ ਹੋ ਗਏ ਅੱਧੇ ਮੁਸਲਮਾਨ ਹੋ ਗਏ। ਸਿੱਖ ਕੋਈ ਬਾਣੀ ਦੇ ਹਿਸਾਬ ਨਾਲ ਸਮਝਦਾ ਨਹੀਂ ਕਿ ਮੇਰੀ ਜੀਵਨ ਸਾਥੀ ਹੈ। ਜੇ ਉਹਨੂੰ ਲਾਵਾਂ ਵੇਲੇ ਉਹਨੂੰ ਪਿੱਛੋਂ ਲੜ ਫੜਾ ਦਿੰਦੇ, ਮੁੰਡਾ ਵੀ ਨਾ ਲੜ ਫੜੇ ਉਹਦਾ, ਗਲਤ ਹੈ। ਮਹਾਰਾਜ ਨੇ ਇੱਕ ਲੈਵਲ ਰੱਖਿਆ, ਉਹ ਕਹਿੰਦੇ ਅਖੀਰ ਦੀ ਭੰਡ ਦੇ ਤੁਕ ਤੇ ਆਏ, ਜਿੱਤ ਮੁੱਖ ਸਦਾ ਸਲਾਈਏ। ਉਹ ਕਹਿੰਦੇ ਭੰਡ ਜੰਮੀ ਹੈ ਭੰਡ ਨੀਵੀਂ ਹੈ, ਪਹਿਲਾਂ ਭੰਡ ਤੂੰ ਤੂੰ ਜੰਮਦਾ, ਫਿਰ ਉਹਦਾ ਦੁੱਧ ਪੀ ਪੀ ਕੇ ਉਹਨੂੰ ਨਿਚੋੜ ਨਿਚੋੜ ਕੇ ਉਹਦਾ ਖੂਨ ਤੂੰ ਪੀਨਾ। ਭੰਡ ਨਿੰਮੀ ਹੈ, ਤੂੰ ਨਿੰਮ ਨਿੰਮ ਕੇ ਉਹਦਾ ਦੁੱਧ ਪੀ ਪੀ ਕੇ ਉਹਨੂੰ ਨਿਚੋੜ ਨਿਚੋੜ ਕੇ ਤੂੰ ਪਾਲਦਾ। ਭੰਡ ਜੰਮੀ ਹੈ ਭੰਡ ਨਿੰਮੀ ਹੈ, ਭੰਡ ਮੰਗਣ ਫਿਰ ਤੇ ਉਹਦੀ ਉਸੇ ਭੰਡ ਨਾਲ ਮੰਗਣੀ ਤੇਰੀ ਹੁੰਦੀ। ਭੰਡ ਮੰਗਣ ਵਿਆਹ ਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਜੇ ਭੰਡਣਾ ਹੁੰਦੀ ਤੇ ਇਨਸਾਨ ਖਤਮ ਹੋ ਜਾਣਾ ਸੀ। ਭੰਡੋ ਚੱਲੇ ਰਾਹ ਭੰਡ ਬੂਗਾ, ਇੱਕ ਤੇਰੀ ਜਨਾਨੀ ਮਰ ਜਾਏ ਫਿਰ ਤੂੰ ਹੋਰ ਢੂੰਡਦਾ ਫਿਰਦਾ, ਮੈਂ ਹੋਰ ਵਿਆਹ ਕਰਾਣਾ। ਭੰਡ ਜੰਮੀਏ ਭੰਡ ਭਾਲੀਏ, ਭੰਡ ਹੋਵੇ ਬੰਧਾਨ। ਉਹ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਅੱਗੇ ਮਹਾਰਾਜ ਹੋਰ ਕਹਿੰਦੇ ਭੰਡੋ ਹੀ ਭੰਡ ਉਪਜੇ, ਭੰਡੇ ਬਾਅਦ ਨਾ ਕੋਈ ਨਾਨਕ ਭੰਡਾ। ਇੱਕੋ ਹੀ ਇੱਕ ਹੈ ਜਿਹੜਾ ਭੰਡੇ ਤੂੰ ਬਾਹਰ ਹੈ ਉਹ ਹੈ ਕਾਲ, ਨਾਨਕ ਭੰਡੇ ਬਾਹਰ ਆ ਇੱਕੋ ਸੱਚਾ ਸੋਏ। ਇਸ ਕਰਕੇ ਜਿਹੜਾ ਵੀ ਮੁੱਖ ਹੈ ਉਹ ਭਾਵੇਂ ਭੰਡ ਦਾ ਹੈ ਭਾਵੇਂ ਮਰਦ ਦਾ ਹੈ, ਜਿੱਤ ਮੁੱਖ ਸਦਾ ਸਲਾਹ ਹੀ ਹੈ। ਭਾਗਾਂ ਉਹ ਭਾਗਾਂ ਵਾਲਾ ਰੱਤੀ ਉਹ ਰੰਗਿਆ ਜਾਊਗਾ। ਚਾਰ ਕਹਿੰਦੇ ਚਾਲ ਚੱਲਣ ਨੂੰ, ਭਾਗਾਂ ਰੱਤੀ ਚਾਰ, ਉਹਦਾ ਹੀ ਚਾਲ ਚੱਲਣ ਹੈ, ਉਹਦਾ ਹੀ ਕਰੈਕਟਰ ਹੈ, ਉਹ ਹੀ ਰੰਗਿਆ ਪਿਆ, ਉਹਦਾ ਹੀ ਮੁੱਖ ਅਗਲੀ ਦਰਬਾਰ ਚ ਉਜਲਾ ਹੋਊਗਾ। ਜਿਹੜਾ ਮੂੰਹ ਜਪ ਗਿਆ ਭਾਵੇਂ ਉਹ ਬੰਦੇ ਦਾ ਭਾਵੇਂ ਉਹ ਚੀਨੀ ਦਾ। ਗੁਰਸਿੱਖੀ ਦੇ ਵਿੱਚ ਇਹ ਪਤੀ ਪਰਮੇਸ਼ਰ ਹੈ, ਕੋਈ ਚੀਜ਼ ਨਹੀਂ ਮੰਨੀ ਗਈ ਹੈ, ਸਾਰੀ ਪਰਮੇਸ਼ਰ ਜੇ ਮੰਨਿਆ ਗਿਆ। ਮਾਲਕ ਤੇ ਬਾਣੀ ਪੜ ਲਓ, ਸਾਹਿਬ ਨੂੰ ਉਹਨੂੰ ਅਕਾਲ ਪੁਰਖ ਨੂੰ ਮਾਲਕ ਮੰਨ ਗਿਆ। ਲੇਖਾ ਸਭ ਕੁ ਆਖੇ ਆਪਣਾ, ਜਿਸ ਨਾ ਹੀ ਸੋ ਚੁਣ ਕੱਢੀਏ, ਕਿਉਂ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸਾਂਝੀਏ। ਘਰ ਵਾਲੇ ਨੇ ਆਪਣਾ ਲੇਖਾ ਦੇਣਾ, ਤੂੰ ਆਪਣਾ ਲੇਖਾ ਦੇਣਾ, ਆਪੇ ਹੀ ਲੇਖਾ ਸੰਢੀਏ। ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਾਰਬ, ਕਹਿੰਦੇ ਫੈਮਿਲੀ ਨੂੰ, ਮੇਰੀ ਬੜੀ ਫੈਮਿਲੀ ਹੈ ਜੀ, ਮੈਂ ਬੜੀ ਫੈਮਿਲੀ ਵਾਲਾ, ਉਹਨੂੰ ਕਹਿੰਦੇ ਗਾਰਬ। ਤਾਂ ਕਾਇਤ ਗਾਰਬ ਹੰਢੀਏ, ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਾਰਬ ਹੰਢੀਏ। ਪਰ ਤੂੰ ਘਰ ਵਾਲੇ ਨੂੰ ਕਿਸੇ ਨੂੰ ਬੁਰਾ ਨਾ ਸਮਝੀ, ਕਿਉਂਕਿ ਸਭ ਚ ਰੱਬ ਵੱਸਦਾ, ਮੰਦਾ ਕਿਸੇ ਨਾ ਆਖੀਏ। ਜੇ ਤੂੰ ਬ੍ਰਹਮ ਗਿਆਨ ਦਾ ਅੱਖਰ ਪੜ੍ਹਨਾ ਹੈ ਨਾ ਬਾਬੇ ਦੀ ਬਾਣੀ ਦਾ, ਤਾਂ ਮੰਦਾ ਕਿਸੇ ਨਾ ਆਖੀਏ, ਕਿਉਂ ਉਹਨਾਂ ਨੇ ਆਪਣਾ ਆਪਣਾ ਲੇਖਾ ਦੇਣਾ ਹੈ। ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁਝੀਏ, ਮੂਰਖ ਹੈ ਨਾਲ ਨਾ ਲੁਜੀਏ। ਜਿਹੜਾ ਨਾਮ ਨੂੰ ਨਹੀਂ ਸਮਝਦਾ ਬਾਣੀ ਨੂੰ ਜਾਂ ਰੱਬ ਨੂੰ, ਉਹਦੇ ਨਾਲ ਤੂੰ ਲੁਚੀ ਨਾ, ਉਹਦੇ ਨਾਲ ਲਿਬੜੀ ਨਾ ਉਹਦੇ ਨਾਲ ਬਹਿਸ ਕਰੀ, ਅਟੰਗ ਕਰੀ। ਪਰ ਲੇਖਾ ਘਰ ਦੇ ਵਿੱਚ ਹਰ ਇੱਕ ਨੇ ਆਪਣਾ ਆਪਣਾ ਦੇਣਾ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ। ਇਸ ਕਰਕੇ ਜਿਹੜਾ ਨਾਮ ਜਪਣਾ ਹੈ ਉਹ ਬੀਬੀ ਵੀ ਜਪ ਸਕਦੀ, ਸਿੰਘ ਵੀ ਜਪ ਸਕਦਾ ਹਰ ਵੇਲੇ, ਲੇਕਿਨ ਸਾਰੀ ਬਾਣੀ ਚ ਕਿਤੇ ਨਹੀਂ ਲਿਖਿਆ ਪਈ। ਜਿਹੜਾ ਘਰ ਵਾਲਾ ਉਹਦਾ ਪਰਮੇਸ਼ਰ ਹੈ ਜਾਂ ਪਤੀ ਹੈ ਪਰਮੇਸ਼ਰ, ਜਿੱਦਾਂ ਹਿੰਦੂਆਂ ਚ ਮੰਨਦੇ, ਕਿਤੇ ਬਾਣੀ ਚ ਨਹੀਂ ਲਿਖੇ। ਇਸ ਕਰਕੇ ਜਿਹੜੀ ਬਾਣੀ ਹੈ ਉਹ ਬੜੀ ਸਿੱਧਾ ਦੀ ਜਿਹੜੀ ਚੌਂਕੜੀ ਮਾਰ ਕੇ ਨਾਮ ਜਪਣਾ, ਇਹ ਵੀ ਕਿਤੇ ਨਹੀਂ ਲਿਖਿਆ। ਮਹਾਰਾਜ ਨੇ ਕਹਿੰਦੇ ਵੀ ਤੁਰਦੇ ਫਿਰਦੇ ਉੱਠਦੇ ਬੈਠਦੇ ਹਰ ਜਪਦਿਆਂ ਢਿੱਲ ਨਾ ਕੀਚਾਈ ਮੇਰੀ ਜਿੰਦੜੀਏ, ਕੇ ਜਾਪੇ ਸਾਹ ਆਵੇ ਕਿ ਨਾ ਆਵੇ ਨਾ। ਇਸ ਕਰਕੇ ਨਾਮ ਜਪਣਾ ਇੰਨਾ ਜ਼ਰੂਰੀ ਹੈ, ਉਹ ਇਹ ਨਹੀਂ ਹੈ ਵੀ ਜ਼ਰੂਰੀ ਤੁਸੀਂ ਅੱਖਾਂ ਮੀਚ ਕੇ ਮਹਾਰਾਜ ਨਾ ਦਸਮ ਪਾਤਸ਼ਾਹ ਨੇ ਤਾਂ ਕਦੀ ਆ ਵਰਤਾ, ਕਹਾਂ ਭਿਓ ਜ ਦੋ ਲੋਚਨ ਮੂਦ ਤੇ ਬੈਠ ਰਹੇ ਹੋ, ਵਕਤ ਧਿਆਨ ਲਗਾਇਓ। ਨਾਥ ਫਰੀ ਹੋ ਰਹੀ ਹੈ ਸਾਤ ਸਮੁੰਦਰ ਲੋਕ ਗਿਓ ਪਰਲੋਕ ਆਇਓ, ਬਾਸ ਕੀ ਉਹ ਦਿਖਿਆ ਸੋ ਬੈਠ ਕੇ ਜ਼ਹਿਰੀ ਬੰਦਿਆਂ ਨਾਲ ਤੂੰ ਬੈਠਾ ਰਹਿੰਦਾ, ਫਿਰ ਤੂੰ ਕਹਿਣਾ ਆਹ ਗੁਰਮਤ ਹੈ ਐਸੇ ਹੀ ਐਸ ਸੋ ਬਹਿਸ ਬਤਾਏ। ਤੂੰ ਕਹਿਣਾ ਨਹੀਂ ਆਹ ਗੁਰਮਤ ਹੈ, ਨਹੀਂ ਆਹ ਗੁਰਮਤ ਹੈ ਐਸੇ ਹੀ ਐਸ ਸੋ ਬਹਿਸ ਬਤਾਏ। ਸਾਰੀ ਉਮਰ ਬਹਿਸਾਂ ਚ ਹੀ ਲੰਘੇ, ਓਏ ਬਹਿਸਾਂ ਚ ਨਾ ਪੈ, ਸੱਚ ਕਹੋ। ਸੱਚ ਦਾ ਲੱਭ ਜਿਹੜਾ ਸੱਚ ਸ਼ਬਦ ਹੈ ਉਹਨੂੰ ਕਹਿ, ਲੱਖਾਂ ਵਾਰੀ ਸੱਚ ਕਹੋ ਫਿਰ ਉਹਨੂੰ ਸੁਣ ਲੈ। ਸੁਣ ਲਈਓ ਸਦਾ ਜਿਨ ਪ੍ਰੇਮ ਕੀਓ ਤੇ ਸੱਚ ਕਹੋ। ਹੁਣ ਜਿਹੜਾ ਕਹਿਣਾ ਹੈ ਰੱਬ ਦਾ ਇਹ ਹੈ, ਅਸੀਂ ਕਹਿੰਦੇ ਜੀ ਸੱਚ ਕਹੂੰ ਸੁਣ ਲਿਓ ਸਭੇ ਵੀ ਮੈਂ ਬਾਂਹ ਖੜੀ ਕਰਕੇ ਸੱਚ ਕਹਿਣਾ, ਉਹ ਨਹੀਂ ਸੱਚ ਕਹੋ ਹੈ। ਰੱਬ ਦੇ ਨਾਮ ਨੂੰ ਕਹਿਣਾ ਪੈਣਾ, ਉਹਨੂੰ ਸੁਣਨਾ ਪੈਣਾ, ਫਿਰ ਦੱਸੋ। ਪਹਿਲੀ ਪਾਤਸ਼ਾਹੀ ਕਮਾਲ ਦੀ ਤੁਕ ਲਿਖਦੀ ਹੈ ਬਸੰਤ ਦੇ ਵਿੱਚ, ਉਹ ਲਿਖਦੀ ਹੈ ਅੱਖੀ ਕੁਦਰਤ ਕੰਮੀ ਬਾਣੀ ਮੁੱਖ ਆਖਣ ਸੱਚ ਨਾਮ। ਜਿਹੜਾ ਗ੍ਰਿਸ਼ਤੀ ਬੰਦਾ ਜਿਹਨੇ ਕੰਮ ਕਾਰ ਕਰਨਾ ਉਹਨੇ ਅੱਖਾਂ ਵੀ ਖੋਲ ਕੇ ਰੱਖਣੀਆਂ, ਸੋਚ ਥੋੜਾ ਪੈ ਜਾਣਾ। ਜਾਂ ਉਹਨੇ ਕੰਮ ਕਾਰ ਕਰਦੇ ਨਾਮ ਹਰ ਵੇਲੇ ਜਪਣਾ, ਅੱਖੀ ਕੁਦਰਤ ਕੰਨੀ ਬਾਣੀ ਮੁੱਖ ਆਖਣ ਸੱਚ ਨਾਮ। ਕੰਨਾਂ ਨਾਲ ਜਿਹੜਾ ਜਪਦਾ ਉਹਨੂੰ ਸੁਣਦਾ ਰਹੇ, ਜਾਂ ਬਾਣੀ ਪੜ੍ਹਦਾ ਉਹਨੂੰ ਕੰਨਾਂ ਨਾਲ ਸੁਣਦਾ ਰਹੇ, ਅੱਖਾਂ ਨਾਲ ਬਸ਼ੱਕ ਸਾਰੇ ਕੰਮ ਦੇ ਦੇ। ਅੱਖੀ ਕੁਦਰਤ ਕੰਨੀ ਬਾਣੀ ਮੁੱਖ ਆਖਣ ਸੱਚ ਨਾਮ, ਇਹ ਗੁਰੂ ਨਾਨਕ ਦੀ ਤੁਕ ਹੈ। ਇਹ ਇੱਥੇ ਗੁਰੂ ਅਮਰਦਾਸ ਜੀ ਦੀ ਤੁਕ ਹੈ ਕਿ ਬੰਦੇ ਨਾ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ, ਥਾਂ ਥਾਂ ਲਿਖਿਆ ਪੂਤਾ ਘਰ ਖਾਟ ਆਇਓ ਘਰ ਪੂਤਾ, ਮਾਈ ਖਾਟ ਆਇਓ ਘਰ ਪੂਤਾ। ਉਹਦੇ ਚ ਸਾਰਾ ਲਿਖਦਾ ਹਰ ਧਨ ਚਲਤੇ ਹਰ ਧਨ ਬੈਠੇ ਹਰ ਧਨ ਜਾਗਤ ਸੂਤਾ, ਹਰ ਵੇਲੇ 24 ਘੰਟੇ ਨਾਮ ਜਪੀ ਜਾਣਾ ਚਾਹੀਦਾ। ਇਹ ਜ਼ਰੂਰੀ ਕਿਤੇ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ, ਚੌਕੜੀ ਦਾ ਨਾਂ ਹੀ ਨਹੀਂ ਲਿਖਿਆ, ਕਿਉਂਕਿ ਮਹਾਰਾਜ ਇੱਥੇ ਕਹਿ ਰਹੇ ਹੈ
ਸਤਿਗੁਰ ਕੋ ਮਿਲ ਤੋ ਮਾ।